सलाम श्री वाहे गुरु साहिब जी टोडी महला पंज कशु मेरा संग ना चाल मिला कृपा गुण मांगो दान ठाकुर नाम अवर कशु मेरा संग ना चाल मिलाए कृपा गुण गाम रहाए राजमाल अनेक भोग रस सागल तरवर की शाम ताए ताए बहु विद कौताव सागल निरारत काम बिन गोविंद अवर जे चाहे दीसा सागल बात है खाम कहो नानक संत रेन मांगो मेरो मन पावा बिसराम बिन गोविंद अवर जे चाहे दीसा सागर बात है खाम कहो नानक संत रेन मांगो मेरे मन पावे विश्राम वाहिगुरु जी का खालसा वाहिगुरु जी की फतेह।
गुरु धरती हाजिर गुरु सवारी खालसा जी आप जी वडभागे हो जो चौथे पातशाह धन धन रामदास गुर जिन सिरे आ तिने सवारे आ पूरी होई करामात आप सिरजन हारे तारे आ सिखी अत संगति पार ब्रह्म कर नमस्कार। इन्हां अजमतां वडियाईयां दे मालक सोढ़ी सुल्तान सतगुरु श्री गुरु रामदास पातशाह महाराज जी दे पावन अस्थान श्री हरिमंदर साहिब श्री दरबार साहिब की यात्रा करदे आं अमृत सरोवर दे इशनान अपने लोक परलोक दे सुखदाते सतगुरु शतर चवर तखत दे मालक सतगुरु श्री गुरु ग्रंथ साहिब पातशाह महाराज जी दे दर्शन दीदार प्राप्त कीते हन। हुण समा है गुरुद्वारा दीवान स्थान मंजी साहब दी निजमत मर्यादा दे अनुसार जो आवाजा जो श्री मुख वाक हरी दे मंदिर विचों उथी परमेश्वर के थान विचों सानू प्राप्त होया है उस दी विचार दा समय नू सफला करिए। एक बार सारे उच्चारण करो जी सतनाम वाहे गुरु जी
सतनाम श्री वाहे गुरु साहिब जी टोडी महला पंजवा कार दूजा दो पदे।
टोडी राग है भांडा है जिस भांडे दे विच सच्चे पातशाह जी ने अज इस अमृत शब्द नू परोसिया है। इस अमृत शब्द दे उचारण करता बाणी दे बख्शन वाले सतगुरु पंजवें पातशाह शहीदां दे सरताज बाणी दे बोहित सतगुरु पंजवें पातशाह गुरु अर्जन देव महाराज हन। गुरु के कीर्तनिया वास्ते ए हुक्म है कि इसनू घर दूजे विच गाउणा है। शब्द दा जो काव्य स्वरूप है वह दुपदे है क्योंकि सारी बाणी कविता रूप विच है और इहदे विच सवैये भी हन शंत भी हन वार दियां मूल रूप दे विच पौड़ियां श्लोक। सच्चे पातशाह जी ने दो पदे चार पदे तीन पदे अष्टपदियां इस तरह महाराज ने सानू अगवानी बख्शी है। जो काव्य स्वरूप है वो सिर्फ केवल दो पदियां दा है। हाँ जी।
एक ओंकार सत गुर प्रसाद।
असल गल जेड़ी सानू सब तो वध समझण दी लोड़ है बाणी गुरुआ ने उचारण कीती भगत साहबाना ने पट साहबाना ने गुरु के सिखा ने जो बाणी नू चार साल ला के श्री गुरु अर्जन देव पातशाह महाराज दी उदो पता आजु किन्नी सी 37 साल तो 37 साल तो लैके 41 साल तक 4 साल क्योंकि कुल आजू 43 साल है। ये अपने पवित्र जीवन का बहुत महंगा समा सच्चे पातशाह ने इस वड्डे कारज दे वास्ते लगाया। जदों इस बाणी नू संपादित कीता सेवा भाई गुरदास जी नू दिती। भाई गुरदास जी कौन ने जिन्हां नू काशी बनारस पढ़न वास्ते भी भेजिया सी। हुण ते कई बारी असी पढ़ाई लिखाई का भी विरोध करते हैं ਪੜ੍ਹੇ ਲਿਖੇ ਨੂੰ ਬੁੱਧੂ ਜੀਵੀ ਕਹਿਣਾ, ਕਈ ਵਾਰੀ ਅਸੀਂ ਆਪਣੀ ਬਹਾਦਰੀ ਸਮਝਦੇ ਹਾਂ। ਇਹ ਠੀਕ ਹੈ, ਬਾਣੀ ਚ ਲਿਖਿਆ ਹੋਇਆ, ਪੜ੍ਹਿਆ, ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰ ਲਾਲਚੀ ਹੋਵੇ, ਕਈ ਇੱਦਾਂ ਦੇ ਵੀ ਨੇ, ਉਹ ਸਿਰਫ ਵਿਦਿਆ ਵੇਚਣ ਵਿੱਚ ਹੀ ਆਪਣੀ ਮੁਹਾਰਤ ਸਮਝਦੇ ਨੇ। ਕਈ ਇਸ ਤਰ੍ਹਾਂ ਦੇ ਵੀ ਨੇ ਵੀ ਉਹ ਵਿਦਿਆ ਦੇ ਚਾਰ ਅੱਖਰਾਂ ਕਰਕੇ ਹੀ ਉਹ ਕਿਸੇ ਨੂੰ ਪੱਲੇ ਨਹੀਂ ਬੰਨਦੇ, ਉਹਨਾਂ ਨੂੰ ਸਿਰਫ ਆਪਣੀ ਗੱਲ ਕਹਿਣੀ ਆਉਂਦੀ ਹੈ, ਸੁਣਨੀ ਨਹੀਂ ਆਉਂਦੀ। ਜਦੋਂ ਕਿ ਰੱਬ ਦੀ ਮਰਿਆਦਾ ਨੂੰ ਮੱਥਾ ਟੇਕਣਾ ਚਾਹੀਦਾ, ਰੱਬ ਨੇ ਬੰਦੇ ਨੂੰ ਛੱਡੋ, ਪਸ਼ੂਆਂ ਨੂੰ ਵੀ ਦੋ ਕੰਨ ਦਿੱਤੇ ਨੇ, ਡੰਗਰਾਂ ਨੂੰ ਵੀ ਦੋ ਕੰਨ ਦਿੱਤੇ ਨੇ ਸੁਣਨ ਵਾਸਤੇ, ਮੂੰਹ ਨਹੀਂ ਦਿੱਤੇ ਬੋਲਣ ਵਾਸਤੇ। ਜਿੰਨਾ ਅਸੀਂ ਬੋਲਦੇ ਹਾਂ ਸਾਨੂੰ ਇਹਦੇ ਤੋਂ ਦੋ ਗੁਣਾ ਜ਼ਿਆਦਾ ਸੁਣਨਾ ਚਾਹੀਦਾ। 20 ਮਿੰਟ ਬੋਲਣ ਲਈ ਘੱਟੋ ਘੱਟ 40 ਮਿੰਟ ਸੁਣੋ, ਪਰ ਇਹ ਇੱਥੇ ਫਿਰ ਬੰਦੇ ਪੜ੍ਹੇ ਲਿਖੇ ਨੂੰ ਮਹਾਰਾਜ ਨੇ ਕਿਹਾ ਵੀ ਇਹ ਤੇ ਮੂਰਖ ਹੈ, ਹੰਕਾਰੀ ਹੈ, ਗੱਲ ਕਰਨੀ ਜਾਣਦਾ, ਸੁਣਨੀ ਜਾਣਦਾ ਹੀ ਨਹੀਂ। ਤਾਂ ਮੇਰੀ ਬੇਨਤੀ ਸੀ ਕਿ ਮਹਾਰਾਜ ਨੇ ਇੰਨਾ ਮਹਿੰਗਾ ਸਮਾਂ ਏਡੇ ਵੱਡੇ ਕਾਰਜ ਵਾਸਤੇ ਲਾਇਆ, ਔਰ ਇੱਕ ਗੱਲ ਬਾਰ 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 ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦੀ ਹੈ, ਔਰ ਉਹ ਵੀ 800 ਤੋਂ ਵੱਧ ਵਾਰੀ, ਵੱਖਰਾ ਵੱਖਰਾ ਰੂਪ ਹੈ। ਕਿਤੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ, ਕਿਤੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਕਿਤੇ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਵੱਖਰੇ ਵੱਖਰੇ ਰੂਪ ਵਿੱਚ ਅਕਸਰ ਕਿਸੇ ਬਾਣੀ ਦੇ ਸ਼ੁਰੂ ਹੋਣ ਤੋਂ ਪਹਿਲਾਂ, ਕਿਤੇ ਇੱਕ ਗੁਰੂ ਦੀ ਬਾਣੀ ਸ਼ੁਰੂ ਹੋਣ ਤੋਂ ਪਹਿਲਾਂ, ਕਿਤੇ ਰਾਗ ਸ਼ੁਰੂ ਹੋਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਦਰਜ ਕੀਤੇ ਨੇ, ਅੱਜ ਵੀ ਕੀਤੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਈ ਇਹਨੂੰ ਇੱਕ ਓਅੰਕਾਰ ਵੀ ਕਹੀ ਜਾਂਦੇ ਨੇ। ਹੁਣ ਇੱਕੋ ਕਹੋਗੇ ਤੇ ਉਹਦੇ ਅੱਖਰ ਹੀ ਕੁਝ ਹੋਰ ਨੇ, ਕਈ ਲਗਾ ਮਾਤਰਾ ਤੁਹਾਨੂੰ ਕੋਲੋਂ ਲਾਉਣੀਆਂ ਪੈਣੀਆਂ ਨੇ। ਇੱਕ ਹੈ, ਇੱਕੋ ਨਹੀਂ ਹੈ। ਔਰ ਮੇਰੀ ਬੇਨਤੀ ਨੂੰ ਅੱਗੇ ਤੋਂ ਧਿਆਨ ਦੇਣਾ, ਆ ਜਿੰਨੇ ਬਹੁਤੇ ਨੇ ਨਾ, ਬਹੁਤਾ ਉੱਚੀ ਬੋਲਣ ਚ ਵਿਸ਼ਵਾਸ ਕਰਨ ਵਾਲੇ, ਉਹ ਇੱਕ ਨਹੀਂ ਕਹਿੰਦੇ, ਇੱਕ ਓਅੰਕਾਰ। ਜਦੋਂ ਅਸੀਂ ਬਾਣੀ ਨੂੰ ਸ਼ੁੱਧ ਪੜ੍ਹਨਾ, ਇਹ ਵੀ ਹੁਕਮ ਹੈ ਸਰ, ਤੁਸੀਂ ਵੇਖੋ ਨਾ ਵੀ ਮਹਾਰਾਜ ਨੇ ਜਿਹੜਾ ਸਾਨੂੰ ਖਜ਼ਾਨਾ ਦਿੱਤਾ, ਅਸੀਂ ਕੁੱਲ ਦੁਨੀਆ ਦੀਆਂ ਲਾਇਬ੍ਰੇਰੀਆਂ ਪੜ੍ਹ ਲਈਆਂ, ਕੁੱਲ ਦੁਨੀਆ ਦੀਆਂ ਕਿਤਾਬਾਂ ਕਹਾਣੀਆਂ ਨਾਵਲ ਪੜ੍ਹ ਲਏ, ਪਰ ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਕਸ਼ਰ ਤੋਂ ਸਾਡਾ ਨਾਂ ਰੱਖਿਆ ਗਿਆ, ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਤਾਬਿਆ ਤੋਂ ਸਾਨੂੰ ਜਨਮ ਦੇਣ ਵਾਲੇ ਮਾਤਾ ਪਿਤਾ ਦਾ ਵਿਆਹ ਹੋਇਆ, ਲਾਵਾਂ ਹੋਈਆਂ, ਸਾਡੇ ਜਨਮ ਤੋਂ ਪਹਿਲਾਂ ਅਰਦਾਸਾਂ ਹੋਈਆਂ ਤੇ ਜਨਮ ਦੀ ਉਮੈਦਵਾਰੀ ਤੋਂ ਬਾਅਦ ਲਗਾਤਾਰ ਸਾਡੀ ਸੁੱਖ ਮੰਗੀ ਗਈ ਕਿ ਜੱਚੇ ਬੱਚੇ ਦੀ ਮਹਾਰਾਜ ਰੱਖਿਆ ਕਰਨੀ, ਜੇ ਸਾਨੂੰ ਕਦੇ ਜ਼ੁਕਾਮ ਵੀ ਲੱਗਾ, ਬੁਖਾਰ ਵੀ ਲੱਗਾ, ਅੱਜ ਵਾਲੇ ਮਾਂ ਪਿਓ ਦੀ ਗੱਲ ਤੇ ਨਹੀਂ ਕਰਦਾ, ਪਰ ਪੁਰਾਣੇ ਮਾਂ ਪਿਓ ਗੁਰਦੁਆਰੇ ਬੱਚੇ ਨੂੰ ਲੈ ਕੇ ਆਉਂਦੇ ਸੀ, ਹੁਣ ਤੇ ਲੋਕ ਸਿਆਣਿਆਂ ਕੋਲ ਜਾਂਦੇ ਨੇ, ਔਰ ਉਹ ਬਹੁਤੇ ਸਿਆਣੇ ਨੇ, ਉਹ ਇੰਨੇ ਸਿਆਣੇ ਨੇ ਵੀ ਮੁੜ ਕੇ ਸਾਨੂੰ ਗੁਰਦੁਆਰੇ ਵਾਪਸ ਨਹੀਂ ਆਉਣ ਦਿੰਦੇ। ਮੈਂ ਤੇ ਹੱਥ ਜੋੜਦਾ ਜੋੜਦਾ ਬੁੱਢਾ ਹੋ ਗਿਆ ਕਿ ਖਾਲਸਾ ਜੀ, ਸਿਆਣਿਆਂ ਤੋਂ ਬਚੋ, ਸਾਡੇ ਲਈ ਸਿਆਣੇ ਸਾਡੇ ਗੁਰੂਆਂ ਤੋਂ ਸਿਆਣੇ ਕੋਈ ਨਹੀਂ ਹੈਗੇ। ਕਿੰਨੇ ਚੰਗੇ ਸੀ ਸਾਡੇ ਬਜ਼ੁਰਗ, ਅਨਪੜ੍ਹ ਸੀ, ਮੂਰਖ ਤਾਂ ਨਹੀਂ ਸੀ,
अनपढ़ जरूर सी, अखरां दा बोध नहीं सी आउंदा, पर मजालगी उन्हां दा विश्वास, उन्हां दा अकीदा, उन्हां दी शरदा, उन्हां दा सत्कार किते डोल जाए। उन्हां नूं एक गल दा पता सी कि सिर्फ असी गुरु ग्रंथ साहिब महाराज दे सन्मुख मत्था टेकना है। मैं तो रोज बंगला साहब तो बेनती करदा भी सिख बंदे नूं मत्था नहीं टेक सकता ना, और किसे भी बंदे नूं मत्था नहीं टिकाउणा चाहिदा। वह अपने आप तो जिन्ना मर्जी वड्डे वड्डा तो वड्डा वड्डे तो वड्डा वड्डे तो वड्डा होवे ते अखवावे, सानू हुक्म है दो हाथ जोड़ के सब नू फतेह बुलाउणी है, सिर नहीं झुकाउणा। सिख दा सिर केवल गुरु ग्रंथ साहिब महाराज दे चरणां विच झुकदा नहीं, टिकदा है। बाबा दीप सिंह ने अपना शीश गुरु रामदास महाराज दे घर भेटा कीता है। अज बाबा दीप सिंह दे नाम ते किन्ना कुछ असी बोलदे आ, प्रचार दे आ, मनदे आ, करदे आ। एक गल ही मान लो, उन्होंने अपना मौत नूं भी किया, उन्हें कहा तू मैनू रोक नहीं सकदी, तू नहीं मैनू रोक सकदी। सिर उतरन तो बाद भी उन्हें कहा नहीं, ये भेटा गुरु रामदास के घर ही होएगा, तो सिखा तेरा सिर क्यों थां थां ते भटकी जांदा है। भाई जिन्हां नूं मनदे हो उन्हां दी भी मन लो, जिन्हां नूं मनदे हो तुसीं उन्हां दी कोई नहीं मनदे। साडी बदकिस्मती दा कारण इहो ही है, ना असीं घर विच मां प्यो दी सुनी है, ना गुरुद्वारे विच आके असीं अपने सतगुरु दी सुनी है। ते फिर शायद ये सच उन्हां अवतारी पुरखां नूं पता सी, कबीर साचा सतगुर क्या करे जो सिखा मैं चूक, अंधे एक ना लग गई जो बांस बजाई है फूक। खालसा जी जे आपां बंसरी वर्गे बन जावांगे तो साडे चो सीढ़ियां ते निकलणगियां, एवें कूकू दियां आवाजां ते बथेरियां करांगे असीं। पर जो बख्शिशां इस बाणी दियां ने, जो बरकतां इस बाणी दियां ने, बड़ा कुछ सच्चे पातशाह ने इस बाणी दे विच साडे साडी झोली विच पाया। महाराज कहिंदे ने जे को खावै जे को पुंचै, हुण बंसरी वांगू सीटियां मारनियां तो उहदा की इलाज है। पर इह तां उदों होएगा जदों बांस बणा गया सा, कोई फूक मारेगा तो सीटी बन के बाहर निकल जाएंगे। सानू हुक्म सी सुनिया मनिया, मन कीता भाओ अंतरगत तीर्थ मलना। सच्चे बादशाह ने साड़ी झोली विच उपदेश पाया है कि परमात्मा एक है। एक का अर्थ की है, जन्म भी उही दिंदा है, ये चेता रखना, मौत भी उही दिंदा, मारन वाला रब दूजा नहीं है। जदों तुहाडा घर भरदा है, तुहाडियां झोलियां भरदा है, तो उदों भी उही रब भरदा है। तो जे दुनियावी तौर ते कोई तुहाडा गवाचदा है, कुछ चला जांदा है, तो वह लैण वाला भी उही रब है। पर साडी हालत वेखो की है, साडियां लैण वेले अखां ते हथ होर हुंदे ने, ते जदों ओ वापस मंगदा है अखां असीं फेर लैने आ, हथां दीआं दुहत्तड़ियां पा लैने असीं। जिहड़ा बंदा महाराज दी हजूरी च उठ के खलोएगा, रब ने बड़ा माड़ा कीता है। जदों इहनां दे घर काका जम्मिया सी उदों तो कहा सी रब ने बड़ा चंगा कीता है। फिर तैनूं पता है जिहड़ा बच्चा जम्मिया है ਇਹਦੀਆਂ ਤਿੰਨ ਅਵਸਥਾਵਾਂ ਨੇ, ਬਾਲ ਜਵਾਨੀ ਔਰ ਬਿਰਧ ਫੁੱਲ। ਇਹ ਤੈਨੂੰ ਪਤਾ ਹੋਣਾ ਚਾਹੀਦਾ ਸੀ, ਤੈਨੂੰ ਪੁੱਤਰ ਜੰਮਣ ਲੱਗਿਆ ਪਤਾ ਹੋਣਾ ਚਾਹੀਦਾ ਸੀ ਕਿ ਇਹਨੇ ਬੱਚਾ ਨਹੀਂ ਰਹਿਣਾ, ਇਹਨੇ ਜਵਾਨ ਹੋਣਾ। ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਸੀ ਇਹਨੇ ਜਵਾਨ ਨਹੀਂ ਰਹਿਣਾ, ਇਹਨੇ ਬਜ਼ੁਰਗ ਵੀ ਹੋਣਾ। ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਸੀ ਵੀ ਬਜ਼ੁਰਗ ਹੋ ਕੇ ਇਹਨੇ ਘਰ ਬੈਠੇ ਨਹੀਂ ਰਹਿਣਾ। ਅਸੀਂ ਇਸ ਭੁਲੇਖੇ ਜੀ ਮਾਂ ਪਿਓ ਘਰੋਂ ਕੱਢ ਦਿੱਤੇ ਵੀ ਇਹ ਤੇ ਹੁਣ ਜਾਂਦੇ ਹੀ ਨਹੀਂ ਕਿਤੇ, ਘਰੋਂ ਹੀ ਕੱਢ ਦਿੱਤੇ। ਇੱਥੇ ਬਿਲਕੁਲ ਮਹਾਰਾਜ ਦੀ ਇਸ ਨਗਰੀ ਦੇ ਕੋਲ ਇੱਕ ਪਿੰਡ ਹੈ ਬੰਡਾਲਾ, ਮੇਰੇ ਨਾਨਕਿਆਂ ਦਾ ਪਿੰਡ ਹੈ। ਮੈਂ ਇੱਥੇ ਪੜ੍ਹਿਆ, ਸਾਰੀ ਪੜ੍ਹਾਈ ਇੱਥੇ ਕੀਤੀ ਹੈ। ਮੈਂ ਛੋਟਾ ਜਿਹਾ ਸੀਗਾ, ਇੱਕ ਬਜ਼ੁਰਗ ਮੇਰੇ ਨਾਨੀ ਨਾਨੇ ਦੇ ਘਰ ਵੀ ਰੋਟੀ ਮੰਗਣ ਆਉਂਦਾ ਸੀ। ਮੈਂ ਛੋਟਾ ਜਿਹਾ ਸੀ, ਜਦੋਂ ਮਰ ਗਿਆ ਤਾਂ ਉਸ ਵੇਲੇ ਬੜੀ ਵੱਡੀ ਗਾਉਣ ਵਾਲੀ ਇੱਕ ਰੇਸ਼ਮਾ ਹੁੰਦੀ ਸੀ, ਉਹਨਾਂ ਦੇ ਬੱਚਿਆਂ ਨੇ ਉਹ ਲਿਆ ਕੇ ਤੇ ਖਾੜਾ ਲਾਇਆ। ਇਹ ਗੱਲ ਮੈਂ ਤੁਹਾਨੂੰ ਅੱਜ ਤੋਂ 40-45 ਸਾਲ ਪੁਰਾਣੀ ਸੁਣਾ ਰਿਹਾ, ਸ਼ਾਇਦ 50 ਸਾਲ ਵੀ ਹੋਵੇ ਤੇ ਮੈਂ, ਕਿਉਂਕਿ ਮੇਰੀ ਉਮਰ 60 ਤੋਂ ਉੱਪਰ ਹੈ, 50 ਤੋਂ ਉੱਪਰ ਹੀ ਹੋਏਗੀ। ਇਹ ਜਲੇਬੀ ਜੱਗ ਕੀਤਾ, ਬਾਪੂ ਰੋਟੀਆਂ ਮੰਗ ਕੇ ਖਾਂਦਾ ਮਰ ਗਿਆ ਤੇ ਬੱਚੇ ਖਾੜਾ ਲਾ ਰਹੇ ਨੇ ਜੀ। ਉਹ ਵੀ ਦੁਨੀਆਂ ਦੀ ਮਹਿੰਗੀ ਗਾਉਣ ਵਾਲੀ ਸੀ ਉਸ ਵੇਲੇ। ਖਾਲਸਾ ਜੀ, ਆਪਾਂ ਇਹ ਵੀ ਭੁੱਲ ਗਏ ਕਿ ਇਹ ਬਿਰਧ ਇੱਕ ਅਵਸਥਾ ਹੈ, ਟਿਕਾਣਾ ਨਹੀਂ ਹੈ, ਇਹਨੇ ਬਜ਼ੁਰਗ ਨੇ ਚਲੇ ਜਾਣਾ ਹੈ, ਪਰ ਅਸੀਂ ਘਰੋਂ ਕੱਢ ਦਿੱਤਾ। ਰੱਬ ਇੱਕ ਹੈ। ਜੇ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹੋ, ਜੇ ਸਿੱਖ ਧਰਮ ਨੂੰ ਮੰਨਦੇ ਹੋ, ਜੇ ਸਿੱਖ ਹੋ, ਪਹਿਲੀ ਗੱਲ ਤੇ ਆ ਜਾਓ ਕਿ ਰੱਬ ਇੱਕ ਹੈ। ਅਸੀਂ ਰੱਬ ਨੂੰ ਇੱਕ ਛੱਡੋ, ਅਸੀਂ ਤੇ ਆਪਣਾ ਗੁਰੂ ਇੱਕ ਨਹੀਂ ਮੰਨਿਆ। ਮੈਂ ਪਿੱਛੇ ਬੇਨਤੀ ਕੀਤੀ ਸੀ ਕਿ ਅੱਜ ਇੱਕ ਪੋਸਟ ਪਾਈ ਜਾਂਦੀ ਹੈ ਕਿ ਜਿਨ੍ਹਾਂ ਦਾ ਘਰ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਨਾਲ ਚੱਲਦਾ ਉਹ ਲਿਖੋ ਜੀ ਵਾਹਿਗੁਰੂ। ਅਸੀਂ ਕਿਹਾ ਜੀ ਬਹੁਤ ਅੱਛਾ ਲਿਖਿਆ। ਅੱਛਾ, ਦੂਜੇ ਨੇ ਇਸ ਤੋਂ ਵੀ ਨਹਿਰੇ ਤੇ ਦੇਲਾ ਮਾਰਿਆ। ਉਹ ਕਹਿੰਦਾ ਜਿਨ੍ਹਾਂ ਦਾ ਘਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਚੱਲਦਾ ਉਹ ਲਿਖੋ ਜੀ ਵਾਹਿਗੁਰੂ। ਹੁਣ ਗੁਰੂ ਨਾਨਕ ਸਾਹਿਬ ਦਾ ਘਰ ਤੇ ਗੁਰੂ ਰਾਮਦਾਸ ਦਾ ਘਰ ਦੋ ਘਰ ਨੇ? ਦੋ ਘਰ ਤੇ ਨਹੀਂ ਹੈਗੇ, ਘਰ ਤੇ ਇੱਕੋ ਹੀ ਹੈ। ਆਪਾਂ ਕੀ ਕਹਿਣਾ ਕੀ ਚਾਹੁੰਦੇ ਹਾਂ? ਸਾਡੇ 10 ਗੁਰੂਆਂ ਦੀ ਇੱਕੋ ਹੀ ਜੋਤ ਹੈ ਤੇ ਸਾਡਾ ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹੀਆਂ ਦੀ ਆਤਮਕ ਜੋਤ ਹੈ। ਨਾ ਅਸੀਂ ਰੱਬ ਨੂੰ ਇੱਕ ਰਹਿਣ ਦਿੱਤਾ, ਨਾ ਆਪਣੇ ਗੁਰੂ ਨੂੰ ਇੱਕ ਰਹਿਣ ਦਿੱਤਾ। ਗੁਰ ਨਾਨਕ ਅੰਗਦ ਕਰ ਜਾਣਾ, ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ। ਰੱਬ ਇੱਕ ਹੈ, ਉਹ ਇੱਕ ਥਾਂ ਤੇ ਨਹੀਂ ਰਹਿੰਦਾ, ਉਹ ਤੁਹਾਡੇ ਘਰੇ ਵੀ ਹੈ। ਅੱਜ ਪਤਾ ਕੀ ਕਹਿੰਦੇ, ਇਹ ਜੀ ਸ਼ਰਾਬ ਪੀ ਕੇ ਗੁਰਦੁਆਰੇ ਆ ਗਿਆ, ਬਿਲਕੁਲ ਮਾੜੀ ਗੱਲ ਹੈ। ਤੇ ਜੇ ਘਰ ਰਹਿੰਦਾ ਸ਼ਰਾਬ ਪੀ ਕੇ ਫਿਰ ਠੀਕ ਸੀ? ਇਹੋ ਜੀ ਗੁਰਦੁਆਰੇ ਨੰਗੇ ਸਿਰ ਆ ਗਿਆ ਤੇ ਜੇ ਘਰ ਆਪ ਨੰਗੇ ਸਿਰ ਤੁਰਿਆ ਫਿਰੇ ਫਿਰ ਠੀਕ ਹੈ? ਇਹਨੇ ਜੀ ਗੁਰਦੁਆਰੇ ਆ ਕੇ ਗਾਲਾਂ ਕੱਢੀਆਂ, ਜੇ ਘਰ ਕੱਢੇ ਤੇ ਫਿਰ ਠੀਕ ਹੈ? ਨਹੀਂ ਕੱਢ ਸਕਦੇ ਤੁਸੀਂ ਘਰ ਬਹਿ ਕੇ ਗਾਲਾਂ, ਨਹੀਂ ਘਰ ਨੰਗੇ ਸਿਰ ਰਹਿ ਸਕਦੇ, ਨਹੀਂ ਘਰ ਬਹਿ ਕੇ ਸ਼ਰਾਬ ਪੀ ਸਕਦੇ ਤੁਸੀਂ। ਜਿਹੜਾ ਰੱਬ ਗੁਰਦੁਆਰੇ ਵਿੱਚ ਹੈ ਉਹ ਰੱਬ ਤੁਹਾਡੇ ਘਰ ਵਿੱਚ ਵੀ ਹੈ। ਗੁਰਦੁਆਰੇ ਤੇ ਸਿੱਖਣ ਵਾਸਤੇ ਆਉਣਾ ਸੀ, ਗੁਰਦੁਆਰੇ ਹੋਏ ਸੋਝੀ ਪਾਏ ਸੀ। ਏਤ ਦੁਆਰੇ ਧੋਏ ਹੱਛਾ ਹੋਏ ਸੀ। ਰੱਬ ਇੱਕ ਥਾਂ ਤੇ ਨਹੀਂ ਹੈ, ਉਹ ਤੇ ਤੁਹਾਡੇ ਨਾਲ ਹੈ। ਦੁਕਾਲੰਗ ਪਰਨਾਸ਼ੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਵਿਪੂਤੇ। ਰੱਬ ਤੁਹਾਡੇ ਨਾਲ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਜੈ ਜੈ ਪੇਖੋ ਤੈ ਹਜੂਰ, ਦੂਰ ਕਤੋਂ ਨਾ ਜਾਈ। ਉਹ ਤੇ ਸਾਰੀਆਂ ਥਾਵਾਂ ਤੇ ਹੈ। ਉੱਤੇ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਰੱਬ ਇੱਕ ਜ਼ਰੂਰ ਹੈ ਪਰ ਇੱਕ ਥਾਂ ਤੇ ਨਹੀਂ ਜੇ, ਰੱਬ ਸਾਰੀਆਂ ਥਾਵਾਂ ਤੇ ਹੈ। ਫਿਰ ਸਾਰੀਆਂ ਥਾਵਾਂ ਤੇ ਹੋ ਕੇ ਵੀ ਸਾਰਿਆਂ ਨੂੰ ਨਹੀਂ ਮਿਲਦਾ, ਮਿਲਣਾ ਉਹਨਾਂ ਨੂੰ ਹੀ ਹੈ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਏਗੀ, ਗੁਰਪ੍ਰਸਾਦ। ਹੁਣ ਅਸੀਂ ਗੁਰੂ ਦੀ ਕਿਰਪਾ ਦੇ ਅਰਥ ਹੀ ਠੀਕ ਨਹੀਂ ਕਰਦੇ। ਜਿਹਨੂੰ ਮਰਜ਼ੀ ਪੁੱਛ ਲਓ, ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ, ਪੁੱਛੋ ਕੀ ਹੈ, ਕਹਿੰਦਾ ਜੀ ਦੋ ਪੁੱਤਰ ਨੇ, ਵੱਡੇ ਹੋ ਕੇ ਭਾਵੇਂ ਸਾਰੀ ਦਾੜੀ ਪੱਟ ਦੇਣ, ਕਿਰਪਾ ਬਹੁਤ ਹੈ। ਹੋਰ ਕਿਰਪਾ, ਕਹਿੰਦਾ ਜੀ ਚਾਰ ਪੰਜ ਸੱਤ ਪਲਾਟ ਨੇ, ਦੋ ਕੋਠੀਆਂ ਨੇ, ਚਾਰ ਫੈਕਟਰੀਆਂ ਨੇ। ਉਹ ਜਿਵੇਂ ਨਹੀਂ ਉਹ ਗੁਰਦੁਆਰਿਆਂ ਵਾਲੇ ਕਰਦੇ ਕਈ ਵਾਰੀ, ਉਹ ਇਹ ਦੱਸਣਾ ਚਾਹੁੰਦੇ ਨੇ ਵੀ ਸਾਡਾ ਵੱਡਾ ਗੁਰਦੁਆਰਾ ਹੈ ਤੇ ਸਮਾਨ ਟੈਂਟ ਦਾ ਗਿਣ ਲੱਗ ਜਾਣਗੇ, ਸਾਡੇ ਕੋਲ 500 ਬਿਸਤਰਾ ਹੈ, ਸਾਡੇ ਕੋਲ 2000 ਥਾਲੀ ਹੈ, ਸਾਡੇ ਕੋਲ 200 ਬਾਲਟੀ ਹੈ। ਇਹ ਵੱਡੇ ਗੁਰਦੁਆਰੇ ਦੀ ਨਿਸ਼ਾਨੀ ਥੋੜਾ ਹੈ। ਇਹ ਦੱਸੋ ਵੀ ਸਵੇਰੇ ਆਸਾ ਦੀ ਵਾਰ ਦੇ ਵਿੱਚ ਕਿੰਨੇ ਸਿੱਖ ਆ ਕੇ ਬਹਿੰਦੇ ਨੇ। ਕਲਕੱਤੇ ਜਾਓ ਤੇ ਬੜੀ ਸੰਗਤ ਗੁਰਦੁਆਰਾ ਹੈ। ਗੁਰਦੁਆਰਾ ਹੋਏਗਾ ਜਦੋਂ ਬੜੀ ਸੰਗਤ ਹੋਏਗੀ ਤਾਂ, ਟੈਂਟ ਦਾ ਸਮਾਨ ਗਿਣਿਆ ਥੋੜਾ, ਗੁਰਦੁਆਰੇ ਵੱਡੇ ਹੁੰਦੇ ਨੇ। ਪੰਡ ਪਿਆਰਿਆਂ ਦੇ ਨਾਮ ਤੋਂ ਕੱਢਿਆ ਪ੍ਰਸ਼ਾਦ ਲੈਣ ਵਾਸਤੇ ਗੁਰਦੁਆਰੇ ਵਿੱਚ ਕੋਈ ਨਹੀਂ ਹੈ, ਪਰ ਜਦੋਂ ਜਿਹਦੀ ਕਲੋਨੀਆਂ ਦੇ ਵਿੱਚ, ਮਹੱਲਿਆਂ ਦੇ ਵਿੱਚ, ਪਿੰਡਾਂ 'ਚ ਸੱਤ ਸੱਤ ਗੁਰਦੁਆਰੇ ਬਣ ਗਏ, ਔਰ ਜਿਹਦੀ ਕੋਈ ਹੈ ਸਾਡਾ ਵੱਡਾ ਗੁਰਦੁਆਰਾ ਹੈ ਕਿਉਂਕਿ ਸਾਡੀ ਬਰਾਦਰੀ ਵੱਡੀ ਹੈ, ਸਾਡੇ ਘਰ ਬਹੁਤੇ ਨੇ। ਗੁਰੂ ਉਦਨ ਮਿਲੇਗਾ ਗੁਰ ਕਿਰਪਾ, ਜਿਹੇ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਗੁਰੂ ਦੀ ਕਿਰਪਾ ਜਿਸ ਦਿਨ ਤੁਹਾਡੇ ਤੇ ਹੋਏਗੀ, ਉਸ ਦਿਨ ਤੁਸੀਂ ਅੰਮ੍ਰਿਤ ਵੇਲੇ ਉੱਠੋਗੇ, ਉਸ ਦਿਨ ਉੱਠ ਕੇ ਅੰਮ੍ਰਿਤ ਬਾਣੀ ਪੜੋਗੇ। ਵਾਰ ਜਾਈ ਉਸ ਵੇਲਾ ਸੁਹਾਵੀ ਜਿੱਤ ਤੁਮਰੇ ਦੁਆਰੇ ਆਇਆ, ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਭਰਮ ਚੋਟਾ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਉ। ਇਹ ਤੇ ਛੋਟੀ ਜੀ ਕਿਰਪਾ ਹੈ, ਉਸ ਵੱਡੀ ਕਿਰਪਾ ਦੇ ਵਿੱਚ ਛੋਟੀ ਜੀ ਕਿਰਪਾ ਹੈ ਕਿ ਰੱਬ ਨੇ ਤੈਨੂੰ ਖਡੌਣਿਆਂ ਦੇ ਰੂਪ ਵਿੱਚ ਸੋਹਣੇ ਸੋਹਣੇ ਦੋ ਪੁੱਤਰ ਦਿੱਤੇ, ਘਰ ਦਿੱਤੇ, ਕੋਠੀਆਂ ਕਾਰਾਂ ਦਿੱਤੀਆਂ, ਕਿ ਤੇਰਾ ਮਨ ਵੀ ਲੱਗਿਆ ਰਹੇ, ਤੈਨੂੰ ਮੰਗਤਾ ਵੀ ਨਾ ਬਣੇ, ਤੇਰੇ ਘਰ ਆਇਆ ਵਰਸਾਇਆ ਜਾਏ, ਤੈਨੂੰ ਹੱਥ ਨਾ ਅੱਡਨੇ ਪੈਣ। ਕੋਈ ਆਸ ਕਰਕੇ ਆਵੇ, ਗੁਰੂ ਨਾਨਕ ਦਾ ਸਿੱਖ ਹੈ ਤੇ ਉੱਥੇ ਭੁੱਖੇ ਨੂੰ ਰੋਟੀ, ਰਾਹਗੀਰ ਨੂੰ ਮੰਜਾ ਬਿਸਤਰਾ, ਨੰਗੇ ਨੂੰ ਕੱਪੜੇ, ਗਰੀਬ ਨੂੰ ਪੈਸੇ ਮਿਲ ਸਕਦੇ। ਮੈਂ ਤਾਂ ਰੋਜ਼ ਇੱਥੇ ਆ ਕੇ ਬੇਨਤੀ ਕਰਦਾ, ਤੁਸੀਂ ਗਰੀਬ ਸਿੱਖ ਦੀ ਧੀ ਵਿਆਹਣੀ ਸ਼ੁਰੂ ਕਰ ਦਿਓ, ਗਰੀਬ ਸਿੱਖ ਦੇ ਬੱਚੇ ਪੜ੍ਹਾਉਣੇ ਸ਼ੁਰੂ ਕਰ ਦਿਓ। ਗਰੀਬ ਆਦਮੀ ਦੇ ਦਵਾਈ ਬੂਟੀ ਦਾ ਪ੍ਰਬੰਧ ਕਰ ਦਿਓ, ਲਾਈਨਾਂ ਲੱਗ ਜਾਣਗੀਆਂ, ਲੋਕਾਂ ਨੇ ਕਹਿਣਾ ਵੀ ਇਸੇ ਧਰਮ 'ਚ ਜਾਣਾ ਹੈ। ਤੁਹਾਡਾ ਗੁਰੂ ਕਹਿੰਦਾ ਸੀ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਅਸੀਂ ਗਰੀਬ ਨਵਾਜ, ਗੁਰੂ ਦੇ ਸਿੱਖ ਅਮੀਰ ਨਵਾਜ ਹੋ ਗਏ। ਗੁਰੂ ਗਰੀਬ ਨਵਾਜ ਦੇ ਸਿੱਖ ਹਾਂ ਪਰ ਅਮੀਰ ਨਵਾਜ ਆ। ਗਰੀਬ ਆਉਂਦਾ ਤੇ ਡੰਡਾ ਲੈ ਕੇ ਖਲੋਤੇ ਆ, ਅਮੀਰ ਆਵੇ ਤੇ ਮਗਰ ਭੱਜੇ ਜਾਂਦੇ ਆ, ਨਹੀਂ ਜੀ ਥੋੜਾ ਜਿਹਾ ਜਲ ਸ਼ਰਬੀ ਲੈਣਾ ਜੀ, ਲਾ ਲਓ ਮੂੰਹ ਨੂੰ ਜੀ। ਉਹ ਕਹਿੰਦਾ ਭਰਾਵਾ ਇਹਨੂੰ ਪਰੇ ਕਰ, ਮੈਂ ਬਿਸਲਰੀ ਪਾਣੀ ਪੀਣ ਵਾਲਾ। ਕਿਉਂ ਚਾਪਲੂਸੀ ਕਰਦੇ ਆ, ਕਿਉਂ ਮਗਰ ਭੱਜਦੇ ਆ ਆਪਾਂ? ਗੁਰੂ ਦੀ ਕਿਰਪਾ ਤੋਂ ਬਿਨਾਂ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਜਦੋਂ ਇਹ ਸਮਝ ਆ ਗਈ, ਅਵਸਥਾਵਾਂ ਤਿੰਨ ਨੇ, ਜਦੋਂ ਇਹ ਸਮਝ ਆ ਗਈ ਕਿ ਜੋ ਜਨਮੇ ਹੈ ਜੋ ਉਪਜਿਓ ਸੋ ਬਿਨਸ ਹੈ, ਉਹਨਾਂ ਚਿਰ ਨਾ ਸਾਡੀ ਅਰਦਾਸ, ਨਾ ਸਾਡਾ ਪਾਠ, ਨਾ ਸਾਡੇ ਧਰਮ ਕਰਮ, ਇਹ ਸਿੱਧੇ ਹੋਣੇ ਹੀ ਨਹੀਂ।
ਹਾਂਜੀ, ਮੰਗੋ ਦਾਨ ਠਾਕੁਰ ਨਾਮ।
ਮੈਂ ਦਾਨ ਮੰਗਦਾ ਹਾਂ, ਪਰਮਾਤਮਾ ਮੈਨੂੰ ਦਾਨ ਦੇ। ਵੇਖੋ, ਇੱਕ ਪੰਥ ਨੇ ਬੜੀ ਕਿਰਪਾ ਕੀਤੀ, ਸਾਨੂੰ ਇੱਕ ਅਰਦਾਸ ਦਿੱਤੀ, ਅਰਦਾਸ ਵਿੱਚ ਲਿਖਿਆ ਸਿੱਖਾਂ ਨੂੰ ਸਿੱਖੀ ਦਾਨ। ਜਦ ਪਤਾ ਸੀ ਸਾਡੇ ਬਜ਼ੁਰਗਾਂ ਨੂੰ ਕਿ ਇਹਨਾਂ ਨੂੰ ਇਹ ਲਿਖ ਕੇ ਦੇ ਦਈਏ, ਉਹ ਰੋਜ਼ ਪੜਿਓ ਜੇ, ਰੋਜ਼ ਚੇਤਾ ਰੱਖਿਓ ਜੇ, ਤੁਹਾਨੂੰ ਸਿੱਖੀ ਚਾਹੀਦੀ ਹੈ। ਹੁਣ ਤਾਂ ਜਿੰਨੇ ਮਿਲਦੇ ਨੇ ਤੁਹਾਨੂੰ ਉਹ ਸਾਰੇ ਇੱਕੋ ਗੱਲ ਕਹਿੰਦੇ ਨੇ, ਇਸ ਗੁਰਦੁਆਰੇ ਜਾਓ ਆਹ ਮਿਲ ਜਾਏਗਾ, ਆਹ ਬਾਣੀ ਪੜੋ ਆਹ ਮਿਲ ਜਾਏਗਾ, ਉੱਥੇ ਬਹਿ ਕੇ ਪੜੋਗੇ ਆਹ ਮਿਲ ਜਾਏਗਾ। ਇਹ ਤੇ ਪੰਥ ਨੇ ਕਿਰਪਾ ਕੀਤੀ, ਉਹਨਾਂ ਕਿਹਾ ਵੀ ਜਦੋਂ ਮੰਗੇਗਾ ਪਹਿਲਾਂ ਸਿੱਖੀ ਮੰਗੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ। ਸ਼ਾਇਦ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ, ਮੈਂ ਤਾਂ ਬਹੁਤ ਹੁਣ ਮੈਂ ਤਾਂ ਖੁੱਲ੍ਹ ਕੇ ਬੋਲਦਾ ਇਸ ਗੱਲ ਨੂੰ ਕਿ ਤੁਸੀਂ ਦੋ ਚੀਜ਼ਾਂ ਆ ਕੇ ਮੰਗਦੇ ਹੋ, ਇੱਕ ਕਹਿੰਦੇ ਜੀ ਬੱਚਾ ਪੜ੍ਹ ਜਾਵੇ, ਦੂਜਾ ਕਹਿੰਦੇ ਜੀ ਮਹਾਰਾਜ ਚੜ੍ਹਦੀ ਕਲਾ ਦੇ ਕਾਰੋਬਾਰ ਦੇ ਦਿਓ, ਤੇ ਤੁਹਾਡੇ ਮਾਲਕ ਨੂੰ ਇਸ ਗੱਲ ਦਾ ਪਤਾ ਜੇ। ਜਿੱਦਣ ਤੁਸੀਂ ਪੜ੍ਹ ਗਏ, ਪਹਿਲੀ ਚੀਜ਼ ਘਰੋਂ ਤੁਸੀਂ ਪਤਾ ਕੀ ਕੱਢਣਾ ਹੈ, ਉਹ ਹੈ ਊੜਾ। ਜਿੱਦਣ ਤੁਸੀਂ ਅਮੀਰ ਹੋ ਗਏ, ਪਤਾ ਤੁਹਾਨੂੰ ਤੁਸੀਂ ਪਹਿਲੀ ਚੀਜ਼ ਘਰੋਂ ਕਿਹੜੀ ਕੱਢਣੀ ਹੈ, ਉਹ ਹੈ ਜੂੜਾ। ਨਾ ਭੈਣਾਂ ਦੀ ਗੁੱਤ ਰਹਿਣੀ ਹੈ, ਨਾ ਸਾਡੇ ਮੂੰਹ ਤੇ ਕੇਸ ਰਹਿਣੇ ਨੇ। ਅਮੀਰ ਹੋਣ ਦੀ ਨਿਸ਼ਾਨੀ ਇਹ ਹੈ, ਪੜ੍ਹੇ ਲਿਖੇ ਹੋਣ ਦੀ ਨਿਸ਼ਾਨੀ ਅੰਗਰੇਜ਼ੀ ਬੋਲਣੀ, ਤੇ ਅਮੀਰ ਹੋਣ ਦੀ ਨਿਸ਼ਾਨੀ ਇਹ ਵੀ ਫੈਸ਼ਨ ਪ੍ਰਸਤ ਹੋ ਜਾਣਾ। ਤਿੰਨ ਕਾ ਖਾਧਾ ਪਹਿਨਦਾ ਮਾਇਆ, ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਕੈਸੇ ਬਖਸ਼ਿਸ਼ ਵਾਲੇ ਬਚਨ ਸਤਿਗੁਰੂ ਨੇ ਸਾਡੀ ਝੋਲੀ ਚ ਪਾਏ ਨੇ। ਕਹੋ ਮਹਾਰਾਜ ਨੂੰ ਸਾਨੂੰ ਵਿਦਿਆ ਵੀ ਦਿਓ, ਕਹੋ ਮਹਾਰਾਜ ਨੂੰ ਸਾਨੂੰ ਦੁਨੀਆਂ ਦੇ ਧਨ ਦੌਲਤ ਪਦਾਰਥ ਵੀ ਦਿਓ, ਪਰ ਸੱਚੇ ਪਾਤਸ਼ਾਹ ਇੱਕ ਕਿਰਪਾ ਕਰੀ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੇ ਚਾਓ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨਾ ਆਵੇ ਨਾ। ਬਸ ਇੱਕ ਰੋਪੀ ਨਾ ਮੈਨੂੰ ਦਵੀ ਕਿ ਤੂੰ ਇੰਨੇ ਖਿਡੌਣੇ ਦੇ ਦੇਵੇਂ, ਇੰਨੀਆਂ ਖੇਡਾਂ ਦੇ ਦੇਵੇਂ, ਇੰਨੇ ਮਨ ਪਰਚਾਵੇ ਦੇ ਦੇਵੇਂ ਕਿ ਮੈਂ ਭੁੱਲ ਹੀ ਜਾਵਾਂ। ਹੁੰਦਾ ਵੈਸੇ ਇਹੀ ਹੈ, ਦਾਤ ਪਿਆਰੀ ਵਿਸਰਿਆ ਦਤਾਰ, ਮੰਗੋ ਦਾਨ ਠਾਕੁਰ ਨਾ। ਮੈਂ ਪਰਮਾਤਮਾ ਤੇਰੇ ਦਰ ਤੋਂ ਦਾਨ ਮੰਗਦਾ, ਪਰ ਮੈਨੂੰ ਦਾਨ ਕੱਟੀਆਂ ਵੱਛੀਆਂ ਦਾ, ਬੱਕਰੀਆਂ ਭੇਡਾਂ ਦਾ, ਟਰੈਕਟਰ ਟਰਾਲੀਆਂ ਦਾ, ਸਕੂਟਰ ਕਾਰਾਂ ਦਾ ਨਹੀਂ ਚਾਹੀਦਾ, ਮੈਨੂੰ ਤੇਰੇ ਨਾਮ ਦਾ ਦਾਨ ਚਾਹੀਦਾ। ਔਰ ਇਹ ਜਾਣਦੇ ਹਾਂ ਅਸੀਂ ਕਿ ਸਾਰਾ ਕੁਛ ਨਾਮ ਦੀ ਬਰਕਤ ਹੈ। ਪੜ੍ਹਦੇ ਹਾਂ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਥ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਥ। ਅਸੀਂ ਪੜ੍ਹਦੇ ਹਾਂ, ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਅਸੀਂ ਪੜ੍ਹਦੇ ਹਾਂ, ਪਰ ਫਿਰ ਜਦ ਅਸੀਂ ਇਸੇ ਕਰਕੇ ਅਸੀਂ ਇਹਦਾ ਪ੍ਰਚਾਰ ਵੀ ਨਹੀਂ ਕਰਦੇ। ਜਿੰਨੀਆਂ ਪੋਸਟਾਂ ਆਉਂਦੀਆਂ ਨੇ, ਜਿੰਨਾ ਸੋਸ਼ਲ ਮੀਡੀਆ ਤੇ ਘੇਰਾ ਪਾਇਆ ਜਾ ਰਿਹਾ, ਹੁਣ ਗੱਲ ਤੇ ਸੀ ਵੀ ਘਰ ਬਹਿ ਕੇ ਬਾਣੀ ਪੜ੍ਹਨੀ, ਉਹ ਕਹਿੰਦੇ ਨਹੀਂ ਨਿਰੇਤੇ ਬਜਰੀ ਤੇ ਬਹਿ ਕੇ ਬਾਣੀ ਪੜ੍ਹਨੀ ਹੈ। ਸਵਾਲ ਤੇ ਸੀ ਵੀ ਹਰ ਘਰ ਦੇ ਵਿੱਚ ਤੁਹਾਡਾ ਇੱਕ ਐਸੀ ਥਾਂ ਹੁੰਦੀ ਜਿੱਥੇ ਬੈਠ ਕੇ ਤੁਸੀਂ ਗੁਰੂ ਗੁਰੂ ਕਰਦੇ। ਸਾਡੇ ਬਜ਼ੁਰਗਾਂ ਦੇ ਕੋਲ ਤੇ ਸੀਸਾਂ ਵੀ ਇਹੀ ਸੀ, ਗੁਰੂਆਂ ਨੇ ਰਹਿਮਤ ਇਹ ਕੀਤੀ ਸੀ। ਕਿਹਾ ਜਾਂਦਾ ਸੀ ਤੈਨੂੰ ਕਰਤਾਰ ਚੇਤਾ ਆਵੇ, ਸਾਡੀ ਅਰਦਾਸ ਵੀ ਇਹੀ ਸੀ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ।
ਹਾਂਜੀ, ਅਵਰ ਕਛੂ ਮੇਰਾ ਸੰਗ ਨਾ ਚਾਲੈ, ਮਿਲੈ ਕਿਰਪਾ ਗੁਣ ਗਾਮ।
ਹੋਰ ਕੁਛ ਮੇਰੇ ਨਾਲ ਜਾਣਾ ਨਹੀਂ, ਇਸ ਕਰਕੇ ਪਰਮਾਤਮਾ ਮੈਂ ਤੇ ਕਹਿੰਦਾ ਤੂੰ ਮੈਨੂੰ ਆਪਣਾ ਨਾਮ ਦੇ, ਮੈਂ ਤੇਰੇ ਗੁਣ ਗਾਵਾਂ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹ। ਔਰ ਫਿਰ ਰੋਜ਼ ਪੜ੍ਹਦੇ ਹਾਂ, ਅੱਖਾਂ ਜੀਵਾਂ ਵਿਸਰੇ ਮਰ ਜਾਓ, ਇਹ ਪਾਵਨ ਸ਼੍ਰੀ ਮੁੱਖ ਵਾਕ 1713 ਅੰਗ ਤੇ ਆ। 711-12 अंक ते पता शब्द केड़ा है, हर बिसरत सदा खुआरी। जदों रब भुल गया ते तुहाडी खुआरी, तुहाडी बेपति, तुहाडी खजल खुआरी, तुहाडी दुर्गति कोई नहीं दुनिया च रोक सकदा। जदों परमात्मा भुल गया ये चेता रखना, बिन सिमरन जो जीवन बलना, सर्प जैसे अरजारी। जिहड़े लोग भगती नहीं करदे ना उन्हां दी जिंदगी सप वर्गी है। इत्थे बैठ के मैं बड़ी वारी बेनती कीती है कि तुहानू सप बारे पता होना चाहिए। सप च पहला दोष पता की है? सपनी जिन्ने बच्चे दिंदी है वह बचते नहीं, आप ही खा जाती है। यह सपनी का पहला उगण है। दूजा सप का उगण यह है कि पींदा दुध है उगलदा यार है, खांदे चंगा ते भैड़ा बोलदे, ये सारे सप वर्गे ही ने। तीजा यह भी कदे कहना ही नहीं महाराज मेरी किरत विच बरकत पाई, कही जाना है भी जे आ गवांढियां वाला कितने घर अपने को आ जाए ना। मैनू एक बारी लुधियाने एक सज्जन थ्री व्हीलर ते अपने घर लैके गया, कहिंदा जी मैं तुहानू प्रशादा छकाउणा है। प्रशादा छक लिया, कहिंदा जी हुण मैं तुहानू अपनी कथा भी सुनाउणी है। कहिंदा मेरा पिंड है श्री तरन तारण साहब दे कोल, असी चार पंज भरा सी ते साढ़े चाचे ताए दा पुत एक भरा सी। कहिंदा ज्ञानी जी साडी बदकिस्मती वेखो, असी चारा पंजा भरावां ने मस्या सुख लई यह मर जाए। कहते एक भरा मस्या ते गया सरोवर च डुब के मर गया श्री तरन तारण साहब, बड़े रोए पिटे भी वह तो मरिया नहीं जिन्हों मारना सी। दो तिना महीनों बाद फिर शुरू कर लिया भी हुण इहनू ते मारो, अपना तो एक मर ही गया। कहते मुड़ के दूजा सरोवर च डुब के मर गया। कहता हुण मैं कल्ला ही बचा, मैं तो पेट ही छड्ड आया, वह अजे भी नहीं मरिया। जिहड़े चाचे ताए दे पुत्र नू मारना सी मस्या नहा के वह नहीं मरिया। कहिंदा मैं थ्री व्हीलर चला के रोटी खा रहा। खालसा जी ना सप की जिंदगी जियो। तुहाडे गुरु ने तुहानू कहा सी सरबत का भला मंगना है, तो मैं रोज बेनती करदा, हर बार इत्थे आके भी बेनती करदा, यह तुहाडी अरदास नहीं है, यह तुहाडा प्रिंसीपल है। तुसीं अरदास करके सोचा भी मेरा काम तो मुक गया, मैं तो कहता है कि परमात्मा सब का भला करी, नहीं। सरबत का भला कहने तो बाद पंथ ने भी कहा सी मत्था टेकना है, क्या सी ना तुहाडे बच्चे नूं सगन लगे, तुहाडे बच्चे नूं कुछ रूपा दे व्यापक ही कहने पुत मत्था टेक। सरबत का भला कहने तो बाद मत्था टेकना है, तो मत्था टेकण का अर्थ यह है कि इस सिद्धांत नूं अज तो मेरा यह सिर अर्पण है, मैं हर वो काम करांगा जिदे विच सरबत का भला होवे। हुण अरदास ते सब लई कीती भी सरबत का भला होवे, पुछो कीता किसे दा? छोटे छोटे पोतरियां दे मूँह सिर मनाते तुसी इह जी सरबत का भला मंगदे आ, ये बच्चे का की कसूर है? वह कॉलेज जावे मूँह सिर मना दे कोई गल नहीं, तुसी बच्चे का मूँह सिर क्यों मनाता? वड्डा होके बच्चा मड़िया मसाणियां ते जावे, तुसी छह महीनों का बच्चा जाके मड़ी ते रख दिता, तुसी किहदा भला मंगदे हो जी? तुसीं अपने पुत्र का भला नहीं मंगिया, पोतरे का भला नहीं मंगिया। बच्चा वड्डा होके किसी दुनियादार किसी मनुख की पूजा करे, तुसीं ते बच्चे नूं सुरत नहीं संभालण दित्ती, निक्के जिहे नूं पढ़ा दिता भी पोते बाबा जी देणगे तैनूं सारा कुछ, वह फिर वड्डा होके पढ़ के कहिंदा है मम्मी पापा तुसीं मेरी बड़ी जिंदगी बर्बाद कीती है। मैनूं समझ आ गई है कि गुरु ग्रंथ साहिब जी तों वड्डा कोई नहीं है। जिहड़े असीं अपने बच्चों का भला नहीं कर सकते, ना लैके जाओ इन्हां नूं नाइयां कोल, ना लैके जाओ इन्हां नूं बड़ियां मसाणियां ते, ना लैके जाओ इन्हां नूं देहधारियां दे कोल, इह वड्डे होके जिथे मर्जी जाण। सरबत दे भले दीआं गल्लां करदे तुसीं ते घर का नुकसान कर दिता। घर का पट्ठा बिठाउण वाला भी कही जांदा है कि मैं तेरी सरबत का भला मंगदा, ਭਾਈ ਤਿਲਕਾ ਜੀ ਨੂੰ ਉੱਥੋਂ ਦਾ ਜਿਹੜਾ ਜੋਗੀ ਸੀ ਉਹ ਕਹਿੰਦਾ ਵੀ ਤੈਨੂੰ ਇੱਕ ਸਾਲ ਦਾ ਸਵਰਗ ਮਿਲੇਗਾ, ਮੇਰੇ ਦਰਸ਼ਨ ਕਰ ਲੈ। ਅੱਗੋਂ ਭਾਈ ਤਿਲਕਾ ਕਹਿੰਦਾ ਵੀ ਜਿਹੜੇ ਸਵਰਗ ਤੂੰ ਚੁੱਕੀ ਫਿਰਦਾ ਹੈ ਇਹੋ ਜਿਹੇ ਕਰੋੜਾਂ ਸਵਰਗ ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਵਾਰਦਿਆਂ। ਹਿੱਲ ਗਿਆ, ਕਹਿੰਦਾ ਬੂਹਾ ਖੋਲ ਕੇ ਹੁਣ ਇਦਾਂ ਕਰ, ਤੈਨੂੰ ਉਸੇ ਗੁਰੂ ਦੀ ਸਹੁੰ ਲੱਗੇ, ਚੱਲ ਮੈਨੂੰ ਗੁਰੂ ਵਿਖਾ ਜੀ ਦੇ ਗੁਰੂ ਦੇ ਚਰਨਾਂ ਤੋਂ ਸਵਰਗ ਵਾਰੇ ਜਾਂਦੇ ਨੇ। ਭਾਈ ਤਿਲਕੇ ਨੇ ਉਸ ਬੰਦੇ ਨੂੰ ਵੀ ਗੁਰੂ ਅਰਜਨ ਸਾਹਿਬ ਦਾ ਸਿੱਖ ਬਣਾਇਆ। ਤਾਂ ਜੇ ਤੁਹਾਨੂੰ ਕੋਈ ਪਾਸਪੋਰਟ ਦਾ ਲਾਲਚ ਦੇਈ ਜਾਂਦਾ, ਕੋਈ ਕੋਈ ਲਾਲਚ ਦੇਈ ਜਾਂਦਾ, ਫਿਰ ਕਿੰਨੇ ਝੂਠ ਬੋਲਦੇ ਆਪਾਂ। ਮਹਾਰਾਜ ਕੋ ਕਹਿੰਦੇ ਜੀ ਬੱਚਿਆਂ ਨੇ ਪੜ੍ਹਨ ਜਾਣਾ ਹੈ, ਅਜੇ ਬੱਚਾ ਏਅਰਪੋਰਟ ਤੋਂ ਬਾਹਰ ਨਹੀਂ ਨਿਕਲਦਾ, ਕਹਿੰਦੇ ਗਿਆਨੀ ਜੀ ਬੱਚੇ ਨੂੰ ਕੰਮ ਦਵਾ ਦਿਓ। ਫਿਰ ਘਰ ਫੈਸਲਾ ਕਰ ਲਓ, ਬੱਚਾ ਪੜ੍ਹਨ ਗਿਆ ਕੰਮ ਕਰਨ ਗਿਆ, ਪੜ੍ਹਨ ਭੇਜੋ, ਮੈਂ ਸਹਿਮਤ ਹਾਂ ਤੁਹਾਡੇ ਨਾਲ, ਪੜ੍ਹਾਓ ਬੱਚਿਆਂ ਨੂੰ, ਬੱਚਿਆਂ ਦੀ ਜ਼ਿੰਦਗੀ ਬਰਬਾਦ ਨਾ ਕਰੋ, ਉਹਨਾਂ ਦੀ ਮਦਦ ਕਰੋ। ਮੈਂ ਤੇ ਬਾਹਰ ਦੇ ਸਿੱਖਾਂ ਨੂੰ ਵੀ ਬੇਨਤੀ ਕਰਾਂਗਾ ਕਿ ਉੱਥੋਂ ਜਿਹੜੇ ਤੁਸੀਂ ਟਰੱਕਾਂ ਦੇ ਟਰੱਕ ਭਰ ਕੇ ਮਾਇਆ ਦੇ ਲੋਕਾਂ ਨੂੰ ਦੇ ਰਹੇ, ਛੱਡ ਦਿਓ, ਜਿਹੜੇ ਬੱਚੇ ਤੁਹਾਡੇ ਮੁਲਕ ਆ ਗਏ ਨੇ ਇਹਨਾਂ ਨੂੰ ਸਾਂਭ ਲਓ, ਜਿਹਨਾਂ ਨੂੰ ਫ੍ਰੀ ਰੈਸ਼ ਨਹੀਂ ਦੇ ਸਕਦੇ ਸਸਤੀ ਦੇ ਦਿਓ। ਜੇ ਬੱਚੇ ਗਲੀਆਂ ਦੇ ਵਿੱਚ ਤੁਹਾਨੂੰ ਲੱਗਦਾ ਗਲਤ ਕੰਮ ਕਰਦੇ ਨੇ, ਇਹਨਾਂ ਨੂੰ ਆਪਣੀਆਂ ਧੀਆਂ, ਆਪਣੀਆਂ ਭੈਣਾਂ, ਆਪਣੇ ਬੱਚੇ ਸਮਝ ਲਓ, ਗਲਵੱਕੜੀ ਵਿੱਚ ਲੈ ਲਓ, ਆਖੋ ਨਹੀਂ ਪੁੱਤਰ ਆਪਾਂ ਗੁਰੂ ਨਾਨਕ ਦੇ ਬੱਚੇ ਹਾਂ, ਤੁਹਾਡੇ ਮਾਂ ਪਿਓ ਉੱਥੇ, ਅਸੀਂ ਇੱਥੇ ਤੁਹਾਡੇ ਮਾਂ ਪਿਓ ਆ। ਆਪਣੀ ਕੌਮ ਨੂੰ ਸੰਭਾਲੋ, ਆਪਣੇ ਵਿਰਸੇ ਨੂੰ ਸੰਭਾਲੋ। ਉਹਨਾਂ ਬੱਚਿਆਂ ਕੋਲ ਅੱਜ ਫੀਸਾਂ ਜੋਗੇ ਪੈਸੇ ਨਹੀਂ ਹੈਗੇ। ਸਾਡੀ ਤੇ ਹਾਲਤ ਉਹ ਹੈ ਕਿ ਜਿਹੜੀ ਥਾਲੀ ਚ ਉਹਨੂੰ ਕੁੱਤਾ ਲਈ ਜਾਂਦਾ ਤੇ ਬਾਹਰ ਅਸੀਂ ਭੱਜੇ ਜਾਂਦੇ ਹਾਂ। ਪੰਜਾਬ ਤੇ ਪੰਜਾਬ ਦੇ ਵਿੱਚੋਂ ਸਿੱਖੀ ਖਤਮ ਹੋ ਰਹੀ ਹੈ ਸਾਡੇ ਕੋਲ, ਤੇ ਜਿਹੜੇ ਬਾਹਰ ਬੱਚੇ ਗਏ ਨੇ ਉਹ ਉਦਾਂ ਹੀ ਵਿਚਾਰੇ ਖਤਮ ਹੋ ਜਾਣਗੇ, ਕੋਈ ਨਸ਼ਿਆਂ 'ਚ ਚਲੇ ਜਾਣਗੇ, ਕੁਝ ਦੂਜੇ ਧਰਮਾਂ ਦੇ ਲੋਕਾਂ ਤੋਂ ਉੱਥੇ ਜਾ ਕੇ ਪ੍ਰਭਾਵਿਤ ਹੋ ਜਾਣਗੇ। ਅਸੀਂ ਤਾਂ ਆਪਣਾ ਘਰ ਸੰਭਾਲ ਲਈਏ ਨਾ, ਕੋਈ ਘਾਟਾ ਹੀ ਨਹੀਂ ਹੈ, ਕੋਈ ਕਮੀ ਨਹੀਂ ਹੈ। ਇੱਥੇ ਵੀ ਸੰਭਾਲੋ, ਗੁਰੂ ਕੇ ਗ੍ਰੰਥੀ ਸਿੰਘਾਂ ਨੂੰ ਸੰਭਾਲੋ, ਗੁਰੂ ਕੇ ਪ੍ਰਚਾਰਕਾਂ ਨੂੰ ਸੰਭਾਲੋ, ਆਪਣੇ ਬੱਚਿਆਂ ਨੂੰ ਸੰਭਾਲੋ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅਵਰ ਕਸ਼ੂ ਮੇਰੇ ਸੰਗ ਨਾ ਚੱਲ, ਮੇਰੇ ਨਾਲ ਤੇ ਕੁਝ ਵੀ ਨਹੀਂ ਜਾਣਾ। ਮਿਲੇ ਕਿਰਪਾ ਗੁਣ ਗਾਮ, ਪਰਮਾਤਮਾ ਮੇਰੇ ਤੇ ਕਿਰਪਾ ਕਰ ਕਿ ਮੈਂ ਤੇਰੇ ਗੁਣ ਗਾ ਸਕਾਂ, ਮੈਂ ਤੇਰੀ ਸਿਫਤ ਸਲਾਹ ਕਰ ਸਕਾਂ, ਮੈਂ ਤੇਰੀ ਬਾਣੀ ਪੜ੍ਹ ਸਕਾਂ।
ਰਹਾਉ ਰਾਜ ਮਾਲ ਅਨੇਕ ਭੋਗ ਰਸ, ਸਗਲ ਤਰਵਰ ਕੀ ਸ਼ਾਮ।
ਰਾਜ ਜਿਹਨੂੰ ਸਤਾ ਭੋਗ ਕਹਿੰਦੇ ਆ, ਮਾਲ ਧਨ ਦੌਲਤ, ਅਨੇਕ ਭੋਗ ਹੋਰ ਬੜੇ ਸੁਖ ਰਾਮ ਨੇ, ਸਗਲ ਤਰਵਰ ਕੀ ਸ਼ਾਮ। ਤਰਵਰ ਕਹਿੰਦੇ ਨੇ ਬ੍ਰਿਕਸ਼ ਨੂੰ, ਪੇੜ ਨੂੰ, ਦਰਖਤ ਨੂੰ, ਬੂਟੇ ਨੂੰ। ਕਦੇ ਪੌਦੇ ਦੀ ਛਾਂ ਵੇਖੀ ਤੁਸੀਂ? ਪੁਰਾਣੇ ਜ਼ਮਾਨੇ ਚ ਸਾਡੇ ਬਜ਼ੁਰਗ ਦਰਖਤਾਂ ਥੱਲੇ ਸੌਂਦੇ ਹੁੰਦੇ ਸੀ, ਦੁਪਹਿਰੇ ਬਹਿੰਦੇ ਹੁੰਦੇ ਸੀ, ਪਰ ਮੈਂ ਵੇਖਿਆ ਸੀ ਵੀ ਉਹ ਸਾਰਾ ਦਿਨ ਮੰਜੀ ਖਿੱਚੀ ਫਿਰਦੇ ਹੁੰਦੇ ਸੀ। ਸਵੇਰੇ ਮੰਜੀ ਇੱਧਰ ਹੁੰਦੀ ਸੀ, ਸ਼ਾਮ ਨੂੰ ਮੰਜੀ ਇੱਧਰ ਹੁੰਦੀ ਸੀ। ਕਹਿਣਾ ਬਾਪੂ ਮੰਜੀ ਇੱਧਰ ਆ ਗਈ ਹੈ, ਕਹਿਣਾ ਪੁੱਤ ਧੁੱਪ ਘੁੰਮ ਛਾਂ ਘੁੰਮ ਗਈ ਹੈ। ਜਿੱਧਰੋਂ ਸੂਰਜ ਚੜਿਆ ਸੀ ਪਹਿਲਾਂ ਛਾਂ ਇੱਧਰ ਸੀ, ਜਦੋਂ ਸੂਰਜ ਡੁੱਬਣ ਲੱਗਾ ਛਾਂ ਦੂਜੇ ਪਾਸੇ ਚਲੀ ਗਈ। ਇਹ ਤਿੰਨੋ ਹੀ ਚੀਜ਼ਾਂ, ਰਾਜ ਮਾਲ, ਇਹ ਅਨੇਕ ਭੋਗ ਜਿਹੜੇ ਨੇ, ਇਹ ਦਰਖਤ ਦੀ ਛਾਂ ਵਰਗੇ ਨੇ। ਸਵੇਰੇ ਪੱਛਮ ਵਾਲੇ ਪਾਸੇ ਹੋਣਗੇ, ਸ਼ਾਮ ਨੂੰ ਪੂਰਬ ਵਾਲੇ ਪਾਸੇ ਚਲੇ ਜਾਣੇ ਨੇ। ਇਹਨਾਂ ਨੇ ਇੱਕ ਥਾਂ ਤੇ ਟੇਕੇ ਨਹੀਂ ਜੇ ਰਹਿਣਾ।
ਹਾਂਜੀ, ਤਾਏ ਤਾਏ ਬਹੁ ਬਿਦ ਕਉ ਤਾਵੈ, ਸਗਲ ਨਿਰਾਰਥ ਕਾਮ।
ਦੌੜ ਦੌੜ ਕੇ, ਦੌੜ ਦੌੜ ਕੇ ਬਹੁ ਬਿਦ ਕਉ ਤਾਵੈ, ਕਈ ਤਰ੍ਹਾਂ ਭੱਜਦੇ ਹਾਂ ਅਸੀਂ, ਬੜੀ ਰੇਸ ਲੱਗੀ ਹੋਈ ਹੈ, ਬੜੀ ਦੌੜ ਲੱਗੀ ਹੋਈ ਹੈ, ਪਰ ਇਹ ਚੇਤਾ ਰੱਖਣਾ ਸਗਲ ਨਿਰਾਰਥ ਕਾਮ, ਇਹ ਸਾਰੇ ਕੰਮ ਵਿਅਰਥ ਨੇ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ, ਕੇਵਲ ਇਹ ਸਾਡਾ ਹੀ ਪਾਠ ਹੈ ਨਾ, ਕਿਸੇ ਹੋਰ ਦਾ ਤੇ ਨਹੀਂ, ਇਹ ਉਹ ਬਾਣੀ ਜਿਹੜੀ ਆਪਾਂ ਰੋਜ਼ ਪੜ੍ਹਦੇ ਹਾਂ। ਹਾਂਜੀ,
ਬਿਨ ਗੋਬਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ।
ਬਿਨਾਂ ਪਰਮਾਤਮਾ ਤੋਂ, ਬਿਨਾਂ ਗੋਬਿੰਦ ਤੋਂ, ਬਿਨਾਂ ਧਰਤੀ ਨੂੰ ਆਸਰਾ ਦੇਣ ਵਾਲੇ ਰੱਬ ਤੋਂ ਜੋ ਕੁਝ ਵੀ ਮੰਗੋਗੇ ਚਾਹੋਗੇ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਖਾਮ ਨੇ, ਇਹ ਖਤਮ ਨੇ, ਇਹ ਨਾਸ਼ਵੰਤ ਨੇ, ਇਹ ਰਹਿਣ ਵਾਲੀਆਂ ਨਹੀਂ।
ਕਹੋ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੈ ਬਿਸਰਾਮ।
ਪੰਜਵੇਂ ਪਾਤਸ਼ਾਹ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਦੇ ਨੇ, ਕਹੋ ਨਾਨਕ, ਉਹਨਾਂ ਇਹ ਨਹੀਂ ਕਿਹਾ ਵੀ ਕਹੋ ਅਰਜਨ। ਇੱਥੋਂ ਪਤਾ ਲੱਗਦਾ ਘਰ ਗੁਰੂ ਨਾਨਕ ਦਾ ਹੈ, ਇਹ ਦਰ ਗੁਰੂ ਨਾਨਕ ਦਾ ਹੈ, ਇਹ ਬਾਣੀ ਗੁਰੂ ਨਾਨਕ ਦੀ ਹੈ। ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਆਖਿਆ ਕਿ ਸੰਤ ਰੇਨ ਮੰਗੋ, ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜੀ ਚਾਹੀਦੀ ਹੈ। ਕਿਉਂ? ਮੇਰੋ ਮਨ ਪਾਵੇ ਵਿਸ਼ਰਾਮ, ਮੇਰਾ ਮਨ ਟਿਕ ਜਾਣਾ ਚਾਹੀਦਾ। ਵੇਖੋ, ਜੋ ਕੁਝ ਵੀ ਆਪਾਂ ਕਰਦੇ ਹਾਂ, ਖਾਸ ਕਰਕੇ ਜਿਹੜਾ ਕਥਾ ਦਾ ਵਿਸ਼ਾ ਹੈ, ਇਹ ਮਨ ਸਮਝਾਵਣ ਕਾਰਨ ਕਸ਼ੂਕ ਪੜੀਆ ਗਿਆ। ਮੈਂ ਇੱਕ ਬੇਨਤੀ ਫਿਰ ਕਵਾਂ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਜਾਂ ਸਿੱਖ ਹੁੰਦੇ ਸੀ ਤੇ ਜਾਂ ਸਿੱਖ ਜਰਨੈਲ ਹੁੰਦੇ ਸੀ, ਸਾਡਾ ਰਾਜ ਹੁੰਦਾ ਸੀ, ਉਦੋਂ ਕੋਈ ਨਹੀਂ ਸੀ ਕਹਿੰਦਾ ਕਿ ਸੰਤ ਮਤੀ ਦਾਸ, ਸੰਤ ਸਤੀ ਦਾਸ, ਸੰਤ ਦਿਆਲਾ ਜੀ। ਇਹ ਸ਼ਬਦ ਕੀ ਸੁਖਮਣੀ ਸਾਹਿਬ ਚ ਉਦੋਂ ਨਹੀਂ ਸੀ ਹੈਗੇ, ਉਦੋਂ ਵੀ ਹੈਗੇ ਸੀ, ਉਦੋਂ ਵੀ ਅਸ਼ਟਪਦੀ ਮਹਾਰਾਜ ਨੇ ਉਚਾਰੀ ਸੀ। ਸੰਤ ਇੱਕ ਪੱਧਤੀ ਹੈ, ਨਾਮ ਨਹੀਂ ਹੈ। ਜਿਵੇਂ ਡਾਕਟਰ ਹੈ, ਡਾਕਟਰ ਇੱਕ ਡਿਗਰੀ ਹੈ। ਹੁਣ ਕੋਈ ਬੱਚੇ, ਕੋਈ ਮਾਂ ਪਿਓ ਕਹਿ ਦੇਵੇ ਮੇਰੇ ਮੁੰਡੇ ਦਾ ਨਾਂ ਡਾਕਟਰ ਸਿੰਘ ਹੈ ਜੀ, ਕੀ ਅਰਥ ਹੈ? ਕੋਈ ਅਰਥ ਨਹੀਂ ਇਹਦਾ। ਹਾਂ, ਇਹ ਕਹਿਣਾ ਕਿ ਮੇਰਾ ਮੁੰਡਾ ਅਮਰੀਕ ਸਿੰਘ ਡਾਕਟਰ ਹੈ, ਬੜੀ ਵੱਡੀ ਗੱਲ ਹੈ। ਸਿੱਖ ਸੰਤਾਂ ਵਰਗੇ ਹੁੰਦੇ ਸੀ, ਸੰਤ ਹੀ ਹੁੰਦੇ ਸੀ। ਉਹਨਾਂ ਦੇ ਦਰਸ਼ਨ ਕਰਕੇ, ਉਹਨਾਂ ਦੀ ਸੰਗਤ ਕਰਕੇ ਸੰਸਾਰ ਨੂੰ ਖੁਸ਼ੀਆਂ ਮਿਲਦੀਆਂ ਸੀ। ਆਪਾਂ ਉਸ ਜੀਵਨ ਵਾਲੇ ਪਾਸੇ ਫਿਰ ਵਾਪਸ ਜਾਈਏ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਅਸੀਂ ਇਸ ਨਾਮ ਨੂੰ ਆਪਣੇ ਨਾਂ ਦੇ ਨਾਲ ਕੈਰੀ ਕਰਨਾ ਸ਼ੁਰੂ ਕਰ ਲਿਆ। ਮੈਂ ਕਿਸੇ ਭਗਤੀ ਵਾਲੇ, ਕਿਸੇ ਜੀਵਨ ਵਾਲੇ, ਮੈਂ ਤੇ ਇੱਥੇ ਬੈਠ ਕੇ ਹਮੇਸ਼ਾ ਬੇਨਤੀ ਕਰਦਾ, ਬਾਬਾ ਆਨੰਦ ਸਿੰਘ ਜੀ, ਉਹਨਾਂ ਨੂੰ ਕੋਈ ਸੰਤ ਨਹੀਂ ਕਹਿੰਦਾ ਕਿ ਉਹਨਾਂ ਦੀ ਕਰਨੀ ਘੱਟ ਹੈ। ਸੰਤ ਅਤਰ ਸਿੰਘ ਮਸਤੂਆਣੇ ਵਾਲੇ, ਉਹਨਾਂ ਨੂੰ ਆਪਾਂ ਸੰਤ ਕਰਕੇ ਬੋਲਦੇ ਹਾਂ। ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਕੋਈ ਸੰਤ ਨਹੀਂ ਕਹਿੰਦਾ, ਬਾਬਾ ਜੀ ਕਹਿੰਦੇ। ਪਹਿਲਾਂ ਬਾਬਾ ਜੀ ਕਹਿੰਦੇ ਸੀ ਬਹੁਤੇ ਸ਼ਬਦ, ਕੋਈ ਸੰਤ ਵੀ ਲਿਖੇ ਮੈਨੂੰ ਇਤਰਾਜ਼ ਨਹੀਂ ਹੈ, ਪਰ ਉਸ ਕਰਨੀ, ਉਸ ਪੱਧਤੀ ਦੇ ਆਪਾਂ ਮਾਲਕ ਬਣੀਏ, ਵਾਪਸ ਚੱਲੀਏ। ਮੈਂ ਤੇ ਤਸਵੀਰਾਂ ਤੇ ਵੀ ਜਦੋਂ ਬੋਲਿਆ ਹੀ ਬੋਲਿਆ ਕਿ ਤਿੰਨ ਮਹਾਂਪੁਰਖ ਮੇਰੇ ਸਾਹਮਣੇ ਨੇ, ਬਾਬਾ ਆਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ, ਬਾਬਾ ਅਤਰ ਸਿੰਘ ਜੀ। ਜਿਹੜੀਆਂ ਫੋਟੋਆਂ ਉਹ ਰੱਖ ਕੇ ਭਗਤੀ ਕਰਦੇ, ਤੁਸੀਂ ਵੀ ਕਰ ਲਓ। ਉਹ ਤਾਂ ਕੋਈ ਫੋਟੋ ਨਹੀਂ ਸੀ ਰੱਖਦੇ, ਉਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਭਗਤੀ ਕਰਦੇ ਸੀ। ਤੁਸੀਂ ਵੀ ਉਹ ਫੋਟੋ ਰੱਖੋ ਜਿਹੜੀਆਂ ਉਹਨਾਂ ਰੱਖੀਆਂ ਸੀ। ਜੇ ਆਪਾਂ ਉਹਨਾਂ ਨੂੰ ਮੰਨਦੇ ਹਾਂ ਤੇ ਉਹਨਾਂ ਦੀ ਮੰਨ ਲਈਏ। ਮੈਂ ਤਾਂ ਪਹਿਲਾਂ ਵੀ ਬੇਨਤੀ ਕੀਤੀ, ਜਿਹਨਾਂ ਨੂੰ ਮੰਨਦੇ ਹੋ ਉਹਨਾਂ ਦੀ ਮੰਨ ਲਓ। ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਹੋ ਤੇ ਬਾਬਾ ਦੀਪ ਸਿੰਘ ਜੀ ਦੀ ਮੰਨ ਲਓ। ਉਹਨਾਂ ਨੇ ਮੌਤ ਨੂੰ ਵੀ ਕਿਹਾ ਸੀ ਵੀ ਨਹੀਂ, ਇਹ ਸਿਰ ਤਾਂ ਗੁਰੂ ਰਾਮਦਾਸ ਦੇ ਘਰ ਜਾ ਕੇ ਟਿਕੇਗਾ। ਫਿਰ ਨਾ ਥਾਂ ਥਾਂ ਤੇ ਮੱਥੇ ਟੇਕੋ, ਨਾ ਟੇਕੋ। ਇੱਥੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਤੋਂ ਬੰਦੀ ਛੋੜ ਦਾਤੇ ਬਣ ਕੇ ਆਏ ਸੀ ਨਾ, ਤੇ ਉਦੋਂ ਜਿਹੜੀਆਂ ਇੱਥੇ ਸ਼ਬਦ ਚੌਂਕੀਆਂ ਬਾਬਾ ਬੁੱਢਾ ਸਾਹਿਬ ਨੇ ਸ਼ੁਰੂ ਕੀਤੀਆਂ ਸੀ, ਉਹਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਇਹ ਬਚਨ ਫਿਰ ਉਹਨਾਂ ਨੇ ਸ਼ਾਮਲ ਕਰ ਲਿਆ ਸੀ। ਭਾਗ ਹੋਆ ਗੁਰਸੰਤ ਮਲਾਇਆ, ਪ੍ਰਭ ਅਵਨਾਸ਼ੀ ਘਰ ਮੈਂ ਪਾਇਆ। ਆਪਣੇ ਗੁਰੂ ਨੂੰ ਹੀ ਵੱਡਾ ਸੰਤ ਕਰਕੇ ਮੰਨੋ ਭਾਈ। ਅਰਦਾਸ ਕਰੋ ਸੱਚੇ ਪਾਤਸ਼ਾਹ ਸਾਨੂੰ ਗੁਰੂ ਦੇ ਚਰਨਾਂ ਦੀ ਧੂੜੀ ਦੇਣ, ਸਾਡਾ ਮਨ ਜਿਹੜਾ ਹੈ ਉਹ ਟਿਕ ਜਾਏ। ਬਹੁਤ ਜੂਨੀਆਂ ਵਿੱਚੋਂ ਘੁੰਮ ਕੇ ਆਏ ਹਾਂ ਅਸੀਂ, ਬੜੇ ਜਨਮ ਭੋਗ ਕੇ ਅਸੀਂ ਆਏ ਹਾਂ, ਬਹੁਤ ਜਨਮ ਵਿਛਰੇ ਤੇ ਮਾਧੋ ਇਹ ਜਨਮ ਤੁਮਾਰੇ ਦੇਖੇ, ਇਹਨੇ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਮੇਰੇ ਸਤਿਗੁਰੂ ਦਾ ਹੈ ਆਪਣੇ ਪਰਦੇ ਬੰਨ ਲੈਣਾ, ਸੱਚੇ ਪਾਤਸ਼ਾਹ ਜੀ ਦਾ ਅਕਾਲ ਪੁਰਖ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਜੋ ਆਪਣੀ ਗੋਦ ਵਿੱਚ ਬਿਠਾਉਂਦੇ ਨੇ, ਦੋ ਸ਼ਬਦ ਬੋਲਣ ਦੀ ਦਾਤ ਬਖਸ਼ਦੇ ਨੇ, ਆਪ ਸੰਗਤ ਦਾ ਧੰਨਵਾਦ, ਹਮੇਸ਼ਾ ਪਿਆਰ ਅਸੀਸ ਬਖਸ਼ਦੇ ਹੋ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜੋ ਮੁੱਖ ਗ੍ਰੰਥੀ ਨੇ, ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜਥੇਦਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਵਾਏ, ਉਹਨਾਂ ਦਾ ਵੀ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਬੰਧ ਦਾ ਮੈਂ ਧੰਨਵਾਦ ਕਰਦਾ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਸ਼ਬਦ ਦੀਆਂ ਜੋ ਅੰਤਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ। ਹਾਂਜੀ,
ਬਿਨ ਗੋਬਿੰਦ ਅਵਰ ਜੇ ਚਾਹੋ ਦੀਸਾ ਸਗਲ ਬਾਤ ਹੈ ਖਾਮ, ਕਹੋ ਨਾਨਕ ਸੰਤ ਰੇ ਨ ਮਾਂਗੋ, ਮੇਰੋ ਮਨ ਪਾਵੈ ਬਿਸਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।